ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੂੜੀ ਮੱਜਣ ਸਾਧ ਖੇ, ਇੱਥੇ ਖੇ ਸ਼ਬਦ ਵਰਤਿਆ ਹੈ, ਔਰ ਵੈਸੇ ਇੱਥੇ ਕੱਕੇ ਦੀ ਥਾਂ 'ਤੇ ਇਹ ਖੇ ਸ਼ਬਦ ਵਰਤਿਆ ਗਿਆ ਹੈ। ਤੂੜੀ ਮੱਜਣ ਸਾਧ ਖੇ, ਸਾਈਂ ਥੀਏ ਕਿਰਪਾਲ, ਜਦੋਂ ਸਾਈਂ ਅਕਾਲ ਪੁਰਖ ਵਾਹਿਗੁਰੂ ਜੀ ਮਿਹਰਬਾਨ ਹੋਏ, ਮੇਰਾਂ ਦੇ ਘਰ ਆਏ, ਤਾਂ ਕੀ ਹੋਇਆ? ਤੂੜੀ ਮੱਜਣ ਸਾਧ ਖੇ, ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਸਾਧ ਮਹਾਂਪੁਰਖ ਸਨ, ਗੁਰਮੁਖ ਸਾਧ ਦੇ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਆਪਣੇ ਮਨ ਤਨ ਨੂੰ ਸਾਧਿਆ ਹੋਇਆ ਸੀ, ਐਸੇ ਮਹਾਂਪੁਰਖਾਂ ਦੇ ਚਰਨ ਤੂੜੀ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ। ਮਾਘ ਮੱਜਣ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਵੀ ਹੁਣ ਪਾਣੀ ਦੇ ਵਿੱਚ ਤਾਂ ਅਸੀਂ ਇਸ਼ਨਾਨ ਕਰਨ ਦੀ ਗੱਲ ਸਮਝਦੇ ਹਾਂ, ਪਰ ਚਰਨ ਤੂੜੀ ਵਿੱਚ, ਉਹ ਵੀ ਸਾਧ ਕੇ ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਤੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ ਹੈ, ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਪਸ਼ਟ ਆਖਿਆ ਹੈ। ਤੱਪੜ ਝਾੜ ਵਿਛਾਏ ਤੂੜੀ ਨਾਇਆ, ਸਾਧ ਸੰਗਤ ਵਿੱਚ ਜਾ ਕੇ ਜਿੱਥੇ ਸੰਗਤ ਬੈਠਦੀ ਹੈ, ਚਾਦਰਾਂ ਝਾੜ ਕੇ ਵਿਛਾਓ, ਝਾੜੂ ਬਹਾਰੂ ਦੀ ਸੇਵਾ ਕਰੋ, ਜਿਹੜੀ ਸੰਗਤ ਦੇ ਚਰਨਾਂ ਦੀ ਧੂੜ ਸਾਡੇ ਸਰੀਰ 'ਤੇ ਪੈਂਦੀ ਹੈ, ਮੁੱਖ ਮਸਤਕ 'ਤੇ ਲੱਗਦੀ ਹੈ, ਇਹ ਧੂੜੀ ਦਾ ਇਸ਼ਨਾਨ ਹੈ। ਇਹਦੇ ਨਾਲ ਸਾਡਾ ਤਨ ਵੀ ਅਤੇ ਮਨ ਵੀ ਪਵਿੱਤਰ ਹੁੰਦਾ, ਇਹਦੇ ਨਾਲ ਸਾਰੇ ਪਾਪ ਵੀ ਉਤਰ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਸਾਈਂ ਜੀ ਸਾਡੇ 'ਤੇ ਮਿਹਰਬਾਨ ਹੋਏ ਅਤੇ ਫਿਰ ਮਹਾਂਪੁਰਖਾਂ ਦੇ ਚਰਨ ਤੂੜੀ ਵਿੱਚ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ।
ਲਧੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਅੱਗੇ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਮਹਾਂਪੁਰਖਾਂ ਦੇ ਪਾਸੋਂ, ਨਾਨਕ ਹਰ ਤਨ ਮਾਲ, ਵਾਹਿਗੁਰੂ ਦਾ ਨਾਮ ਰੂਪੀ ਤਨ ਅਤੇ ਸ਼ੁਭ ਗੁਣਾਂ ਦਾ ਮਾਲ ਅਸਬਾਬ ਸਾਨੂੰ ਪ੍ਰਾਪਤ ਹੋਇਆ, ਜਿਸ ਦਾ ਸਦਕਾ ਲੱਧੇ ਹੱਬੇ ਥੋਕੜੇ, ਸਾਨੂੰ ਥੋਕੜੇ ਦਾ ਅਰਥ ਹੈ ਸਾਰੇ ਹੀ ਪਦਾਰਥ, ਇੱਥੇ ਹੱਬੇ ਸੱਸੇ ਦੀ ਥਾਂ 'ਤੇ ਹੱਬੇ ਸ਼ਬਦ ਵਰਤੇ ਹੈ, ਲੱਧੇ ਹੱਬੇ ਥੋਕੜੇ, ਸਾਨੂੰ ਸਾਰੇ ਹੀ ਥੋਕੜੇ ਦਾ ਪਦਾਰਥ, ਲੱਧੇ ਦਾ ਅਰਥ ਲੱਭ ਗਏ, ਪ੍ਰਾਪਤ ਹੋ ਗਏ। ਭਾਵ ਜਦੋਂ ਉਹਨਾਂ ਮਹਾਂਪੁਰਖਾਂ ਦੀ ਚਰਨ ਤੂੜੀ ਵਿੱਚ ਇਸ਼ਨਾਨ ਕੀਤਾ, ਸ਼ਰਧਾ ਭਾਵਨਾ ਨਿਮਰਤਾ ਦੇ ਨਾਲ ਸੇਵਾ ਕੀਤੀ ਅਤੇ ਸਾਨੂੰ ਵਾਹਿਗੁਰੂ ਦਾ ਨਾਮ ਰੂਪੀ ਧਨ ਅਤੇ ਨਾਲ ਹੀ ਸ਼ੁਭ ਗੁਣਾਂ ਦਾ, ਭਗਤੀ ਦਾ ਮਾਲ ਅਸਬਾਬ ਪ੍ਰਾਪਤ ਹੋਇਆ, ਜਿਸ ਦਾ ਸਦਕਾ ਸਾਨੂੰ ਸਾਰੇ ਹੀ ਪਦਾਰਥ ਲੱਭ ਗਏ, ਧਰਮ ਅਰਥ ਕਾਮ ਅਤੇ ਮੋਖ, ਇਹ ਸਾਰੇ ਮਹਾਂਪੁਰਖਾਂ ਦੀ ਚਰਨ ਤੂੜੀ ਵਿੱਚੋਂ ਲੱਭਦੇ ਨੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲੱਗੇ, ਇਹ ਸਾਰੇ ਪਦਾਰਥ ਸਾਨੂੰ ਉੱਥੋਂ ਲੱਭ ਗਏ ਹਨ।
ਸ਼ਾਂਤ ਸੁੰਦਰ ਸਵਾਮੀ ਧਾਮ, ਭਗਤ ਹੈ ਬਿਸਰਾਮ, ਆਸਾ ਲਗ ਜੀਵ ਤੇ ਜੀਓ।
ਫਿਰ ਅੱਗੇ ਸ਼ੰਤ ਵਿੱਚ ਪੰਜਾਬੀ ਦੇ ਸ਼ਬਦ ਵਰਤ ਕੇ ਹੀ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੁੰਦਰ ਸਵਾਮੀ ਧਾਮ, ਭਗਤ ਹੈ ਬਿਸਰਾਮ, ਗੁਰਮੁਖੋ, ਉਹ ਸਵਾਮੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਘਰ ਬਹੁਤ ਸੁੰਦਰ ਹੈ। ਸੱਚਖੰਡ ਵਸੈ ਨਿਰੰਕਾਰ, ਉਸਦੀ ਸੋਭਾ ਬੜੀ ਨਿਰਾਲੀ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ। ਸੁੰਦਰ ਸਵਾਮੀ ਧਾਮ, ਉਸ ਵਾਹਿਗੁਰੂ ਦਾ ਸੱਚਖੰਡ ਰੂਪੀ ਧਾਮ ਬਹੁਤ ਸੁੰਦਰ ਹੈ। ਭਗਤ ਹੈ ਬਿਸਰਾਮ, ਅਤੇ ਜਿਹੜੇ ਭਗਤ ਜਨ ਨੇ ਉਹਨਾਂ ਦਾ ਵੀ ਉੱਥੇ ਹੀ ਬਿਸਰਾਮ ਹੈ, ਉਹ ਵੀ ਉੱਥੇ ਹੀ ਨਿਵਾਸ ਕਰਦੇ ਨੇ। ਆਸਾ ਲੱਗ ਜੀਵ ਤੇ ਜੀਓ, ਉਸ ਵਾਹਿਗੁਰੂ ਦੀ ਆਸਾ ਦੇ ਨਾਲ ਲਾ ਕੇ ਹਮੇਸ਼ਾ ਲਈ ਜੀਵਨ ਪ੍ਰਾਪਤ ਕਰਦੇ ਹਨ। ਹੇ ਪਿਆਰੇ ਜੀਓ,
ਮਨ ਤਨੇ ਗਲਤਾਨ, ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵ ਤੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਤਨੇ ਗਲਤਾਨ, ਸਿਮਰਤ ਪ੍ਰਭ ਨਾਮ, ਉਹ ਮਨ ਤੇ ਤਨ ਕਰਕੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ। ਗਲਤਾਨ ਦਾ ਅਰਥ ਹੁੰਦਾ ਡੁੱਬੇ ਰਹਿਣਾ, ਵੀ ਉਹ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਮਨ ਕਰਕੇ ਤਨ ਕਰਕੇ ਹਮੇਸ਼ਾ ਲਈ ਡੁੱਬੇ ਰਹਿੰਦੇ ਨੇ। ਸਿਮਰਤ ਪ੍ਰਭ ਨਾਮ, ਅਤੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਕਰਦੇ ਹਨ। ਹਰ ਅੰਮ੍ਰਿਤ ਪੀਵ ਤੇ ਜੀਓ, ਅਤੇ ਇਸ ਢੰਗ ਦੇ ਨਾਲ ਉਹ ਉਸ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪੀਂਦੇ ਹਨ। ਹੇ ਪਿਆਰੇ ਜੀਓ,
ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਬਖੈ ਬਨ ਫੀਕਾ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਪਿਆਰੇ ਹਮੇਸ਼ਾ ਲਈ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਨੇ। ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੇ, ਉਹ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦੇ ਨੇ। ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰ ਕਾ ਨਾਉ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦੇ ਨੇ ਅਤੇ ਸਦਾ ਥਿਰ ਥੀਵਤੇ, ਹਮੇਸ਼ਾ ਲਈ ਉਹ ਸਥਿਰ ਹੋ ਜਾਂਦੇ ਨੇ, ਅਮਰ ਪਦਵੀ ਨੂੰ ਅਚਲ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਵਿਖੇ ਬਨ ਫੀਕਾ ਜਾਣੇ ਆ, ਔਰ ਉਹਨਾਂ ਨੇ ਜਿਹੜਾ ਵਿਸ਼ਿਆਂ ਦਾ ਬਨ ਪਾਣੀ ਹੈ, ਵਿਸ਼ਿਆਂ ਦਾ ਜਲ ਹੈ, ਇੱਥੇ ਪ੍ਰਕਰਨ ਦੇ ਅਨੁਸਾਰ ਬਨ ਦਾ ਅਰਥ ਪਾਣੀ ਸਮਝਣਾ, ਇਹ ਜਿਹੜਾ ਵਿਸ਼ਿਆਂ ਦਾ ਪਾਣੀ ਹੈ ਇਹਨੂੰ ਉਹਨਾਂ ਨੇ ਫਿੱਕਾ ਸਮਝਿਆ, ਕਿਉਂਕਿ ਪਾਣੀ ਦਾ ਸਵਾਦ ਫਿੱਕਾ ਹੀ ਹੁੰਦਾ ਅਤੇ ਬਾਕੀ ਨਾਮ ਦਾ ਰਸ ਅੰਮ੍ਰਿਤ ਵਰਗਾ ਮਿੱਠਾ ਹੈ। ਅਤੇ ਜਿਹੜਾ ਵਿਖੇ ਬਨ, ਜਿਹੜਾ ਵਿਸ਼ਿਆਂ ਦਾ ਪਾਣੀ ਹੈ, ਇਹਦਾ ਸਵਾਦ ਉਹਨਾਂ ਨੇ ਫਿੱਕਾ ਹੀ ਜਾਣਿਆ ਹੈ।
ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਏ ਕਿਰਪਾਲ ਗੋਪਾਲ ਪ੍ਰਭ ਮੇਰੇ, ਜਦੋਂ ਮੇਰੇ ਪ੍ਰਭੂ ਜੀ ਗੋਪਾਲ ਪ੍ਰਿਥਵੀ ਦੇ ਪਾਲਕ ਸਾਡੇ ਤੇ ਕਿਰਪਾਲ ਮਿਹਰਬਾਨ ਹੋਏ, ਸਾਧ ਸੰਗਤ ਨਿਧ ਮਾਨਿਆ, ਵੀ ਫਿਰ ਸਾਧ ਸੰਗਤ ਵਿੱਚ ਸਾਨੂੰ ਭੇਜ ਦਿੱਤਾ ਤੇ ਸਾਧ ਸੰਗਤ ਵਿੱਚ ਜਾ ਕੇ ਨਿਧ ਮਾਨਿਆ, ਜਿਹੜਾ ਨਾਮ ਦਾ ਖਜ਼ਾਨਾ ਸੀ ਉਹਦਾ ਆਨੰਦ ਮਾਣਿਆ, ਕਿਉਂਕਿ ਨਾਮ ਦਾ ਆਨੰਦ ਮਹਾਂਪੁਰਖਾਂ ਦੀ ਸੰਗਤ ਵਿੱਚ ਹੀ ਮਾਣਿਆ ਜਾਂਦਾ। ਜਦੋਂ ਮੇਰੇ ਮਾਲਕ ਵਾਹਿਗੁਰੂ ਜੀ ਮਿਹਰਬਾਨ ਹੋਏ ਤੇ ਉਹਨਾਂ ਨੇ ਆਪਣੇ ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰ ਦਿੱਤੀ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਅਸੀਂ ਵੀ ਉਸ ਨਾਮ ਦੀ ਨੌ ਨਿਧੀ ਦਾ ਆਨੰਦ ਮਾਣਿਆ।
ਸਰਬ ਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਹਰ ਰਤਨ ਮਨ ਅੰਤਰ ਸੀਵਤੇ, ਉਹ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਮਨ ਦੇ ਅੰਦਰ ਸਿਉਂ ਲੈਂਦੇ ਨੇ, ਜਿਵੇਂ ਕਿਸੇ ਕੱਪੜੇ ਨੂੰ ਸਿਉਂਕੇ ਜੋੜ ਲਈਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਮਨ ਦੇ ਅੰਦਰ ਸਿਉਂ ਲੈਂਦੇ ਨੇ। ਜਿਵੇਂ ਇੱਕ ਸਾਧੂ ਨੇ ਇੱਕ ਲਾਲ ਨੂੰ ਗੋਦੜੀ ਵਿੱਚ ਹੀ ਸਿਉਂ ਲਿਆ ਸੀ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਸ ਨਾਮ ਰੂਪੀ ਰਤਨ ਨੂੰ ਆਪਣੇ ਮਨ ਦੇ ਅੰਦਰ ਹੀ ਸਿਉਂ ਲੈਂਦੇ ਨੇ, ਭਾਵ ਡਿੱਗਣ ਨਹੀਂ ਦਿੰਦੇ। ਸਰਬ ਸੋ ਸੁਖ, ਫਿਰ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੁੰਦੇ ਨੇ, ਦੁਨੀਆਂ ਦੇ ਸੁੱਖ ਵੀ ਸਾਰੇ ਪ੍ਰਾਪਤ ਹੋ ਜਾਂਦੇ ਨੇ। ਆਨੰਦ ਕਣ ਪਿਆਰੇ, ਅਤੇ ਉਸ ਪਿਆਰੇ ਪ੍ਰਭੂ ਦੇ ਕਣ ਦਾ ਅਰਥ ਹੈ ਬਹੁਤੇ ਆਨੰਦ ਵੀ ਪ੍ਰਾਪਤ ਹੋ ਜਾਂਦੇ ਨੇ, ਦੁਨੀਆਂ ਦੇ ਵੀ ਸਾਰੇ ਸੁੱਖ ਉਹਨਾਂ ਨੂੰ ਮਿਲ ਜਾਂਦੇ ਨੇ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਤਿੱਥੇ ਨਾਦ ਵਿਨੋਦ ਕੋੜ ਆਨੰਦ ਉਹ ਵੀ ਉਹਨਾਂ ਨੂੰ ਸਾਰੇ ਪ੍ਰਾਪਤ ਹੋ ਜਾਂਦੇ ਹਨ।
ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ, ਜਪ ਜਪ ਨਾਨਕ ਜੀਵ ਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਪ੍ਰਾਣਾਂ ਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਇੱਕ ਤਿਲ ਭਰ ਵੀ, ਇੱਕ ਰਤਾ ਭਰ ਵੀ ਕਦੇ ਵਿਸਰਦਾ ਨਹੀਂ ਹੈ। ਜਪ ਜਪ ਨਾਨਕ ਜੀਵ ਤੇ, ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਹੀ ਤਾਂ ਉਹ ਜਿਉਂਦੇ ਨੇ। ਜਿਉਂ ਮਛਲੀ ਬਿਨ ਪਾਣੀਆ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠਤਾਵੈ, ਪਵਰ ਲੋਭੀ ਕੁਸੁਮ ਬਾਸ ਕਾਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਉੱਥੇ ਦਰਸ਼ਨਾਂ ਦੀ ਗੱਲ ਹੈ, ਇੱਥੇ ਨਾਮ ਜਪ ਦੀ ਗੱਲ ਹੈ। ਜਪ ਜਪ ਨਾਨਕ ਜੀਵ ਤੇ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਉਹ ਆਤਮਕ ਜੀਵਨ ਪ੍ਰਾਪਤ ਕਰਦੇ ਹਨ।
ਦੱਖਣਾ ਜੋ ਤੋ ਕੀਨੇ ਆਪਣੇ ਤਿੰਨਾ ਕੋ ਮਿਲਿਆ ਹੈ।
ਹੁਣ ਅੱਗੇ ਫਿਰ ਦੱਖਣੇ ਸ਼ਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਮੁਲਤਾਨ ਤੇ ਸਿੰਧ ਦੀ ਬੋਲੀ ਦੇ ਵਿੱਚ ਇਹ ਉਪਦੇਸ਼ ਦੇ ਰਹੇ ਹਨ। ਜੋ ਤੋ ਕੀਨੇ ਆਪਣੇ, ਹੇ ਵਾਹਿਗੁਰੂ ਜੀ, ਜੋ ਸੰਤ ਭਗਤ ਮਹਾਂਪੁਰਖ ਤੁਸਾਂ ਆਪਣੇ ਕਰ ਲਏ ਨੇ, ਤਿੰਨਾ ਕੁ ਮਿਲਿਓ ਹੈ, ਤੁਸੀਂ ਉਹਨਾਂ ਨੂੰ ਆਪ ਆ ਕੇ ਮਿਲੇ ਹੋ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪਣਾ ਬਣਾ ਲੈਂਦਾ ਹੈ, ਅਤੇ ਫਿਰ ਉਹਨਾਂ ਨੂੰ ਉਹ ਆਪ ਹੀ ਆ ਕੇ ਮਿਲਦਾ, ਭਾਵ ਉਹਨਾਂ ਨੂੰ ਕਿਧਰੇ ਜਾਣ ਦੀ ਭਾਲਣ ਦੀ ਲੋੜ ਨਹੀਂ ਪੈਂਦੀ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ। ਇਹ ਫਰੀਦ ਜੀ ਨੂੰ ਅਕਾਲ ਪੁਰਖ ਨੇ ਆਖਿਆ ਸੀ ਕਿ ਇਹ ਫਰੀਦਾ ਆਪ ਸਵਾਰ ਹੈ, ਜਿਹੜਾ ਆਪਣੇ ਆਪ ਨੂੰ ਸਵਾਰ ਲਵੇ ਉਹਨੂੰ ਮੈਂ ਆ ਕੇ ਮਿਲਦਾ ਹਾਂ। ਜਿਸਨੇ ਆਪਣਾ ਜੀਵਨ ਸਵਾਰ ਲਿਆ, ਜਿਸਨੇ ਆਪਣੇ ਮਨ ਨੂੰ ਸਵਾਰ ਲਿਆ ਉਹਨੂੰ ਮੈਂ ਆਪ ਆ ਕੇ ਮਿਲਦਾ ਹਾਂ। ਫਰੀਦਾ ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ। ਜਿਹੜਾ ਜਦੋਂ ਮੈਂ ਕਿਸੇ ਨੂੰ ਮਿਲ ਪਾਵਾਂ ਉਹਨੂੰ ਮਹਾਨ ਸੁੱਖ ਪ੍ਰਾਪਤ ਹੋ ਜਾਂਦਾ ਹੈ। ਫਰੀਦਾ ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹ ਵਾਹਿਗੁਰੂ ਕਹਿੰਦਾ ਫਰੀਦ ਜੇ ਤੂੰ ਮੇਰਾ ਬਣ ਜਾਵੇਂ ਤਾਂ ਸਾਰਾ ਸੰਸਾਰ ਤੇਰਾ ਹੋ ਸਕਦਾ, ਸਾਰਾ ਸੰਸਾਰ ਤੇਰੇ ਚਰਨਾਂ 'ਤੇ ਚੁੱਕ ਸਕਦਾ, ਪਰ ਅਸੀਂ ਵਾਹਿਗੁਰੂ ਦੇ ਬਣਦੇ ਨਹੀਂ। ਹਜ਼ੂਰ ਕਹਿੰਦੇ ਜੋ ਤੋ ਕੀਨੇ ਆਪਣੇ, ਹੇ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਆਪਣੇ ਦਾਸ ਬਣਾ ਲਿਆ ਹੈ ਤਿੰਨਾਂ ਕੂ ਮਿਲੇ ਹੋ ਹੈ, ਤੁਸੀਂ ਉਹਨਾਂ ਨੂੰ ਆਪ ਆ ਕੇ ਮਿਲੇ ਹੋ, ਆਪ ਉਹਨਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਹਨ।
ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਹੀ ਆਪ ਮੋਹਿਓ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਜੀ ਤੁਸੀਂ ਆਪਣੇ ਆਪ ਹੀ ਉਹਨਾਂ 'ਤੇ ਮੋਹਿਓ, ਮੋਹਤ ਹੋ ਗਏ ਹੋ। ਜਿਹੜੇ ਤੁਹਾਡੇ ਆਪਣੇ ਪਿਆਰੇ ਸੰਤ ਭਗਤ ਮਹਾਂਪੁਰਖ ਸਨ, ਤੁਸੀਂ ਉਹਨਾਂ 'ਤੇ ਆਪਣੇ ਆਪ ਹੀ ਮੋਹਤ ਹੋ ਗਏ। ਕਿਵੇਂ? ਜਸ ਨਾਨਕ ਆਪ ਸੁਣਿਓ ਹੈ, ਤੁਸੀਂ ਜਦੋਂ ਆਪਣਾ ਜਸ ਉਹਨਾਂ ਦੀ ਰਸਨਾ ਤੋਂ ਸੁਣਿਓ ਹੈ, ਸਰਵਣ ਕੀਤਾ, ਅਤੇ ਆਪਣੇ ਜਸ ਨੂੰ ਸੁਣ ਕੇ, ਆਪਣੀ ਵਡਿਆਈ ਨੂੰ ਸੁਣ ਕੇ ਤੁਸੀਂ ਪ੍ਰਸੰਨ ਹੋ ਗਏ ਅਤੇ ਉਹਨਾਂ 'ਤੇ ਮੋਹਤ ਹੋ ਗਏ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਵਡਿਆਈ 'ਤੇ ਅਤੇ ਆਪਣੀ ਕੀਰਤਨ ਭਗਤੀ 'ਤੇ ਪ੍ਰਸੰਨ ਹੁੰਦਾ। ਸਤਿਗੁਰੂ ਦੇ ਬਚਨ ਨੇ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤੇ ਹੀ ਹੈ ਪਿੱਗਾ। ਮਨੁੱਖ ਦੇ ਵਿੱਚ ਸੰਸਾਰਕ ਗੁਣ ਚਾਹੇ ਕਿੰਨੇ ਵੀ ਹੋਣ, ਹਮ ਬਾੜ ਕਾਬੋ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਇਹ ਗੁਣ ਚਾਹੇ ਕਿੰਨੇ ਵੀ ਹੋਣ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਤਾਂ ਭਗਤੀ 'ਤੇ ਪ੍ਰਸੰਨ ਹੁੰਦੇ। ਇਸ ਲਈ ਤੁਸੀਂ ਆਪਣੇ ਜਸ ਨੂੰ ਸੁਣਿਆ ਉਹਨਾਂ ਦੇ ਮੁਖਾਰ ਬਿੰਦ ਤੋਂ, ਇਸ ਲਈ ਤੁਸੀਂ ਉਹਨਾਂ ਆਪਣੇ ਭਗਤਾਂ 'ਤੇ ਆ ਮੋਹਤ ਹੋ ਗਏ।
ਸੰਤ ਪ੍ਰੇਮ ਠਗੋਰੀ ਪਾਏ ਜਾਏ ਗੋਬਿੰਦ ਮਨ ਮੋਹਿਆ ਜੀਓ।
ਫਿਰ ਛੰਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੰਜਾਬੀ ਬੋਲੀ ਦੇ ਸ਼ਬਦ ਵਰ ਕੀ ਉਪਦੇਸ਼ ਦੇ ਰਹੇ ਹਨ। ਪ੍ਰੇਮ ਠਗੋਰੀ ਪਾਏ ਰੀ ਜਾਏ ਗੋਬਿੰਦ ਮਨ ਮੋਹਿਆ ਜੀਓ। ਉਹਨਾਂ ਮਹਾਂਪੁਰਖਾਂ ਨੇ ਪ੍ਰੇਮ ਦੀ ਠਗੋਰੀ ਪਾ ਕੇ, ਠਗੋਰੀ ਦਾ ਅਰਥ ਹੈ ਠੱਗ ਬੂਟੀ, ਉਸ ਪ੍ਰੇਮ ਦੀ ਠੱਗ ਬੂਟੀ ਪਾ ਕੇ ਰਿਜਾਏ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਹਨਾਂ ਨੇ ਪ੍ਰਸੰਨ ਕਰ ਲਿਆ। ਗੋਬਿੰਦ ਮਨ ਮੋਹਿਆ ਜੀਓ, ਇਸ ਢੰਗ ਦੇ ਨਾਲ ਉਹਨਾਂ ਨੇ ਉਸ ਗੋਬਿੰਦ ਦੇ ਮਨ ਨੂੰ ਮੋਹਿਤ ਕਰ ਲਿਆ, ਭਾਵ ਉਹਨਾਂ ਮਹਾਂਪੁਰਖਾਂ ਨੇ ਪ੍ਰੇਮ ਦੀ ਠੱਗ ਬੂਟੀ ਪਾ ਕੇ ਵਾਹਿਗੁਰੂ ਦੇ ਮਨ ਨੂੰ ਪ੍ਰਸੰਨ ਕੀਤਾ ਤੇ ਪ੍ਰਸੰਨ ਕਰਕੇ ਉਸਦੇ ਮਨ ਨੂੰ ਮੋਹਿਤ ਕਰ ਲਿਆ ਹੈ। ਪਿਆਰੇ ਜੀਓ,
ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਇਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤਨ ਕੈ ਪ੍ਰਸਾਦ, ਬਈ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਅਗਾਧ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਕੰਠੇ ਲਗ ਸੋਇਆ ਜੀਓ, ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਸੰਤਾਂ ਭਗਤਾਂ ਦੇ ਕੰਠ ਦੇ ਨਾਲ ਲੱਗ ਕੇ ਸੋਹਿਆ ਜੀਓ, ਬਹੁਤ ਸੁਭਾਏ ਮਾਨ ਹੋਇਆ। ਇਹਦਾ ਮਤਲਬ ਇਹ ਹੋਇਆ ਵੀ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰੇਮ ਦੀ ਠੱਗ ਬੂਟੀ ਪਾ ਕੇ ਮਹਾਂਪੁਰਖਾਂ ਨੇ ਪ੍ਰਸੰਨ ਕੀਤਾ, ਉਹਦੇ ਮਨ ਨੂੰ ਮੋਹ ਲਿਆ, ਅਤੇ ਫਿਰ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਹੀ ਉਹ ਅਗਾਧ ਵਾਹਿਗੁਰੂ ਪਰਮੇਸ਼ਰ ਸਾਡੇ ਵੀ ਕੰਠ ਦੇ ਨਾਲ ਆ ਕੇ ਲੱਗਿਆ ਤੇ ਸੋਹਿਆ ਜੀਓ, ਸਾਡੇ ਜੀਵਨ ਨੂੰ ਵੀ ਸੁਹਾਵਣਾ ਬਣਾ ਦਿੱਤਾ ਹੈ। ਪਿਆਰੇ ਜੀਓ,
ਹਰ ਕੰਠ ਲਗ ਸੋਹਿਆ ਦੁੱਖ ਸਭ ਜੋਹਿਆ ਭਗਤ ਲਖਿਆਣ ਕਰ ਵਸ ਪਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਕੰਠ ਲਗ ਸੋਹਿਆ, ਉਹ ਵਾਹਿਗੁਰੂ ਸਾਡੇ ਵੀ ਕੰਠ ਦੇ ਨਾਲ ਲੱਗ ਕੇ ਸੋਹਿਆ, ਬਹੁਤ ਸੁਭਾਏ ਮਾਨ ਹੋਇਆ। ਦੁੱਖ ਸਭ ਜੋਹਿਆ, ਉਹਨੇ ਸਾਡੇ ਗਲ ਦੇ ਨਾਲ ਲੱਗ ਕੇ ਸਾਡੇ ਸਾਰੇ ਦੋਸ਼ਾਂ ਨੂੰ, ਜਿੰਨੇ ਵੀ ਸਾਡੇ ਅੰਦਰ ਪਾਪ ਸਨ, ਗੁਨਾਹ ਸਨ, ਉਹਨਾਂ ਸਾਰਿਆਂ ਨੂੰ ਹੀ ਜੋਹਿਆ ਦਾ ਅਰਥ ਤਾੜ ਦਿੱਤਾ, ਉਹਨਾਂ ਸਾਰਿਆਂ ਨੂੰ ਹੀ ਕੂਰ ਦਿੱਤਾ। ਉਹਨਾਂ ਸਾਰਿਆਂ ਨੂੰ ਹੀ ਭਜਾ ਦਿੱਤਾ, ਉਹਨਾਂ ਸਾਰਿਆਂ ਨੂੰ ਹੀ ਡਰਾ ਦਿੱਤਾ। ਭਗਤ ਲੱਖਣ ਕਰ ਵਸ ਪਏ ਅਤੇ ਭਗਤੀ ਦੇ ਲੱਛਣ ਧਾਰਨ ਕਰਕੇ ਉਹ ਵਾਹਿਗੁਰੂ ਜੀ ਸਾਡੇ ਵਸ ਹੋਏ ਨੇ। ਭਾਵ ਹੋਰ ਕਿਸੇ ਵੀ ਤਰੀਕੇ ਨਾਲ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਉਹ ਭਗਤੀ ਦੇ ਜਿਹੜੇ ਲੱਛਣ ਸਨ, ਜਿਹੜੇ ਭਗਤੀ ਦੇ ਚਿੰਨ੍ਹ ਸਨ, ਭਗਤੀ ਦੇ ਗੁਣ ਸਨ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ, ਖਟ ਸੰਪੱਤੀ, ਮਮੁਕਸ਼ਤਾ, ਕਰਣਾ, ਮੁਦਤਾ, ਮੈਤਰੀ, ਉਪੇਕਸ਼ਾ ਆਦਿ ਕੇ ਭਗਤੀ ਦੇ ਚਿੰਨ੍ਹ ਨੇ। ਔਰ ਇਹਨਾਂ ਭਗਤੀ ਦੇ ਲੱਛਣ ਚਿੰਨ੍ਹਾਂ ਕਰਕੇ, ਭਗਤੀ ਦੇ ਗੁਣਾਂ ਕਰਕੇ ਵਾਹਿਗੁਰੂ ਜੀ ਵਸ ਹੋਏ ਹਨ।
ਮਨ ਸਰਬ ਸੁਖ ਉਠੇ ਗੋਬਿੰਦ ਤੁਠੇ, ਜਨਮ ਮਰਣਾ ਸਭ ਮਿਟ ਗਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਦੇ ਵਿੱਚ ਸਾਰੇ ਸੁੱਖ ਆ ਕੇ ਵਸ ਗਏ। ਕਿਵੇਂ? ਗੋਬਿੰਦ ਤੁਠੇ, ਸਾਡੇ ਤੇ ਗੋਬਿੰਦ ਜੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਜਦੋਂ ਉਹ ਪ੍ਰਸੰਨ ਹੋਏ ਫਿਰ ਸਾਰੇ ਸੁੱਖ ਆ ਕੇ ਮਨ ਦੇ ਵਿੱਚ ਵਸ ਜਾਂਦੇ ਨੇ। ਜਨਮ ਮਰਨਾ ਸਭ ਮਿਟ ਗਏ, ਇੱਥੇ ਹੀ ਬਸ ਨਹੀਂ, ਸਾਡੇ ਸਾਰੇ ਜਨਮ ਤੇ ਮਰਨ ਵੀ ਮਿਟ ਗਏ।
ਸਖੀ ਮੰਗਲੋ ਗਾਇਆ ਇੱਛ ਪੁਜਾਇਆ, ਬਹੜ ਨਮਾਇਆ ਹੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਵਾਹਿਗੁਰੂ ਜੀ ਸਾਨੂੰ ਆ ਕੇ ਮਿਲ ਪਏ ਨੇ। ਸਖੀ ਮੰਗਲੋ ਗਾਇਆ, ਜਿਹੜੀਆਂ ਹੋਰ ਸੰਤ ਭਗਤ ਰੂਪ ਸਖੀਆਂ ਸਨ, ਉਹਨਾਂ ਨੇ ਮਿਲ ਕੇ ਖੁਸ਼ੀ ਦਾ ਗੀਤ ਗਾਇਆ, ਇਸ਼ ਪੁਜਾਇਆ, ਕਿਉਂਕਿ ਸਾਡੀ ਸਾਰੀ ਇੱਛਾ ਨੂੰ ਵਾਹਿਗੁਰੂ ਨੇ ਪੂਰਾ ਕਰ ਦਿੱਤਾ। ਇਸੇ ਲਈ ਹੋਰ ਸਖੀਆਂ ਮਹਾਤਮਾ ਦੇ ਨਾਲ ਰਲ ਕੇ ਅਸੀਂ ਵੀ ਵਾਹਿਗੁਰੂ ਦਾ ਜਸ ਗਾਇਆ, ਬਹੁੜ ਨਾ ਮਾਇਆ ਹੋਇਆ। ਹੁਣ ਦੁਬਾਰਾ ਮੁੜ ਕੇ ਮਾਇਆ ਦੇ ਹੋਇਆ ਦਾ ਅਰਥ ਹੈ ਜਿਹੜੇ ਹੁਜ ਕੇ ਨੇ, ਮਾਇਆ ਦੇ ਧੱਕੇ ਨੇ, ਉਹ ਨਹੀਂ ਸਾਨੂੰ ਲੱਗ ਸਕਦੇ।
ਕਰ ਗਹਿਲੀ ਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਗਹਿਲੀ ਨੇ ਨਾਨਕ ਪ੍ਰਭ ਪਿਆਰੇ, ਉਸ ਪਿਆਰੇ ਪ੍ਰਭੂ ਜੀ ਨੇ ਸਾਡਾ ਮਨ ਰੂਪੀ ਹੱਥ ਪਕੜ ਕੇ ਤੇ ਸਾਨੂੰ ਆਪਣੇ ਵੱਲ ਕਰ ਲਿਆ ਹੈ, ਸਾਨੂੰ ਆਪਣੇ ਗਲ ਦੇ ਨਾਲ ਲਾ ਲਿਆ ਹੈ। ਸੰਸਾਰ ਸਾਗਰ ਨਹੀਂ ਪੋਹਿਆ, ਹੁਣ ਸੰਸਾਰ ਸਾਗਰ ਦਾ ਦੁੱਖ ਵੀ ਸਾਨੂੰ ਪੋਹ ਨਹੀਂ ਸਕਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਆਪਣੇ ਸੀਨੇ ਦੇ ਨਾਲ ਲਾ ਲੈਂਦਾ ਹੈ ਤੇ ਸੰਸਾਰ ਸਮੁੰਦਰ ਦੇ ਸਾਰੇ ਦੁੱਖ ਵੀ ਨਾਲ ਹੀ ਨਾਸ ਹੋ ਜਾਂਦੇ ਹਨ।
ਦੱਖਣਾ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ।
ਹੁਣ ਇਸ ਫੇਰ ਪੰਜਵੇਂ ਦੱਖਣੇ ਸ਼ਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਸਾਈ ਨਾਮ ਅਮੋਲ, ਗੁਰਮੁਖੋ ਸਾਈਂ ਮਾਲਕ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਮੋਲਕ ਹੈ, ਕੀਮ ਨਾ ਕੋਈ ਜਾਣ ਦੋ, ਉਸ ਦੀ ਕੀਮਤ ਨੂੰ ਕੋਈ ਵੀ ਨਹੀਂ ਜਾਣ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦੇ ਨਾਮ ਦੀ ਕੀਮਤ ਕੋਈ ਵੀ ਨਹੀਂ ਜਾਣ ਸਕਦਾ। ਵਾਹਿਗੁਰੂ ਦਾ ਨਾਮ ਇੰਨਾ ਅਮੋਲਕ ਹੈ, ਇੰਨਾ ਬੇਸ਼ਕੀਮਤ ਹੈ, ਉਹਦੇ ਬਰਾਬਰ ਕੋਈ ਹੋਰ ਦੁਨੀਆਂ ਦੇ ਵਿੱਚ ਸਾਧਨ ਨਹੀਂ ਹੈ। ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੁਜਾ ਹੈ ਪੁਜਾ ਹੈ। ਵਾਹਿਗੁਰੂ ਦੇ ਨਾਮ ਦੀ ਮਹਿਮਾ ਅਪਰਪਾਰ ਹੈ। ਮਹਾਂਪੁਰਖ ਨਾਮ ਦੀ ਮਹਿਮਾ ਦੇ ਪ੍ਰਸੰਗ ਵਿੱਚ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਮਝਾਉਂਦੇ ਸਨ, ਜਿਵੇਂ ਬਰਾਤ ਵਿੱਚ ਲਾੜਾ ਹੁੰਦਾ ਹੈ, ਲਾੜੇ ਦੀ ਬਰਾਤ ਵਿੱਚ ਵੱਖਰੀ ਹੀ ਸੋਭਾ ਹੁੰਦੀ ਹੈ। ਜੇ ਬਰਾਤ ਵਿੱਚ ਲਾੜਾ ਗਾਇਬ ਹੋਵੇ ਤਾਂ ਬਰਾਤ ਦਾ ਕੌਡੀ ਵੀ ਮੁੱਲ ਨਹੀਂ ਪੈਂਦਾ। ਇਸੇ ਤਰ੍ਹਾਂ ਸਾਈਂ ਨਾਮ ਅਮੋਲ, ਹੋਰ ਚਾਹੇ ਕਿੰਨੇ ਵੀ ਸਾਧਨ ਮਨੁੱਖ ਕਰ ਲਵੇ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ। ਜਿਵੇਂ ਫੌਜ ਦੇ ਸਿਪਾਹੀ ਚਾਹੇ ਕਿੰਨੇ ਵੀ ਹੋਣ, ਪਰ ਜੇ ਉਸ ਫੌਜ ਦੇ ਵਿੱਚ ਜਰਨੈਲ ਨਾ ਹੋਵੇ ਉਹ ਕਦੇ ਲੜ ਨਹੀਂ ਸਕਦੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਇੱਕ ਜਰਨੈਲ ਹੈ, ਬਾਕੀ ਸਾਧਨ ਸਾਰੇ ਸਿਪਾਹੀ ਨੇ। ਵਾਹਿਗੁਰੂ ਦਾ ਨਾਮ ਚੰਦਰਮਾ ਹੈ ਅਤੇ ਬਾਕੀ ਸਾਧਨ ਸਾਰੇ ਤਾਰਿਆਂ ਵਾਂਗ ਨੇ। ਵਾਹਿਗੁਰੂ ਦਾ ਨਾਮ ਸੂਰਜ ਵਾਂਗ ਪ੍ਰਕਾਸ਼ਮਾਨ ਹੈ ਅਤੇ ਬਾਕੀ ਸਾਰੇ ਸਾਧਨ ਇਹ ਟਿਮਟਮਾਉਂਦੇ ਦੀਵਿਆਂ ਵਾਂਗ ਨੇ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਅਮੋਲਕ ਹੈ, ਕੀਮ ਨਾ ਕੋਈ ਜਾਣ ਦੋ, ਇਸਦੀ ਕੀਮਤ ਨੂੰ ਕੋਈ ਵੀ ਨਹੀਂ ਜਾਣ ਸਕਦਾ।
ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮੱਥੇ ਤੇ ਚੰਗੇ ਪਾਗ ਜਾਗਦੇ ਹਨ, ਸੇ ਨਾਨਕ ਹਰ ਰੰਗ ਮਾਣ ਦੋ। ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਰੰਗ ਆਨੰਦ ਮਾਣਦੇ ਨੇ, ਭਾਵ ਜਿਹੜੇ ਹੋਰ ਦੁਨੀਆਂ ਦੇ ਲੋਕ ਨੇ ਉਹ ਤੇ ਪਦਾਰਥਾਂ ਦਾ, ਮਾਇਆ ਦਾ, ਨਸ਼ਿਆਂ ਵਿਸ਼ਿਆਂ ਦਾ ਰੰਗ ਮਾਣਦੇ ਹਨ, ਪਰ ਜਿਨ੍ਹਾਂ ਦੇ ਮੱਥੇ 'ਤੇ ਵੱਡੇ ਪਾਗ ਹੁੰਦੇ ਨੇ ਉਹ ਵਾਹਿਗੁਰੂ ਦੇ ਨਾਮ ਦਾ ਰੰਗ ਮਾਣਦੇ ਹਨ।
ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ।
ਹੁਣ ਅੱਗੇ ਫਿਰ ਅਖੀਰਲੇ ਸ਼ੰਤ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਕਹਿਤੇ ਪਵਿੱਤਰ ਸੁਣਤੇ ਸਭ ਧਨ, ਇੱਥੇ ਵਿਸਰਾਮ ਹੈ, ਲਿਖਤੀ ਕੁਲ ਤਾਰਿਆ ਜੀਓ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਕਹਿਣ ਵਾਲੇ ਨੇ, ਜਪਣ ਵਾਲੇ ਨੇ, ਉਹ ਵੀ ਪਵਿੱਤਰ ਹੋ ਜਾਂਦੇ ਨੇ ਅਤੇ ਸੁਣਦੇ ਸਭ ਧੰਨ, ਅਤੇ ਜਿਹੜੇ ਭਾਈ ਪ੍ਰੇਮ ਦੇ ਨਾਲ ਬੈਠ ਕੇ ਸੁਣਦੇ ਨੇ ਉਹ ਵੀ ਸਾਰੇ ਧੰਨਤਾ ਯੋਗ ਹੋ ਜਾਂਦੇ ਨੇ। ਨਾਮ ਜਪਣ ਦਾ ਵੀ ਬਹੁਤ ਵੱਡਾ ਮਹੱਤਵ ਹੈ ਅਤੇ ਨਾਮ ਸੁਣਨ ਦਾ ਵੀ ਬਹੁਤ ਵੱਡਾ ਮਹੱਤਵ ਹੈ। ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਦੇ ਵਿੱਚ ਸਤਿਗੁਰੂ ਨੇ ਸਰਵਣ ਦੀ ਮਹਿਮਾ ਲਿਖੀ ਹੈ। ਸੁਣੇ ਐ ਸਿੱਧ ਪੀਰ ਸੁਰਨਾਥ, ਸੁਣੇ ਐ ਤਰਤ ਤਵਲ ਆਕਾਸ, ਸੁਣੇ ਐ ਦੀਪ ਲੋ ਪਾਤਾਲ, ਸੁਣੇ ਐ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਐ ਦੁੱਖ ਪਾਪ ਕਾ ਨਾਸ। ਅਤੇ ਰਸਨਾ ਤੋਂ ਜਿਹੜਾ ਨਾਮ ਜਪਣਾ ਹੈ ਇਹਦੀ ਵੀ ਬੜੀ ਮਹਿਮਾ ਹੈ, ਇਹਦੇ ਨਾਲ ਵੀ ਪਾਪ ਨਾਸ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਕਹਿਣ ਵਾਲੇ ਵੀ ਪਵਿੱਤਰ ਹੋ ਗਏ ਅਤੇ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਉਹ ਵੀ ਸਾਰੇ ਧੰਨਤਾ ਯੋਗ ਹੋ ਗਏ, ਲਿਖਤੀ ਕੁਲ ਤਾਰਿਆ ਜੀਓ। ਭਾਈ ਜਿਨ੍ਹਾਂ ਨੇ ਨਾਮ ਨੂੰ ਲਿਖਿਆ ਵੀ ਹੈ ਉਹਨਾਂ ਨੇ ਵੀ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲਿਆ ਇਹ ਪਿਆਰੇ ਜੀਓ।
ਜਿਨ ਕਾ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਾਧੂ ਦਾ ਸੰਗ ਭਾਵ ਇੱਥੇ ਗੁਰੂ ਦਾ ਮਿਲਾਪ ਜਿਨ੍ਹਾਂ ਨੂੰ ਹੁੰਦਾ ਹੈ ਨਾਮ ਹਰ ਰੰਗ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਦਾ ਹੈ, ਕਿਉਂਕਿ ਪੂਰੇ ਗੁਰੂ ਦੀ ਕਿਰਪਾ ਹੋਵੇ ਅਤੇ ਤਾਂ ਹੀ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਦਾ ਹੈ। ਅਤੇ ਇੱਥੇ ਸਾਧੂ ਗੁਰੂ ਦਾ ਵਾਚਕ ਸਮਝਣਾ, ਕਿਉਂਕਿ ਸਾਧੂ ਇੱਕ ਵਚਨ ਹੈ ਅਤੇ ਜਿਹੜੇ ਹੋਰ ਵੀ ਮਹਾਂਪੁਰਖ ਨੇ ਨਾਮ ਜਪਣ ਵਾਲੇ ਉਹਨਾਂ ਨੂੰ ਵੀ ਆਪਾਂ ਸਾਧੂ ਕਹਿ ਦਿੰਦੇ ਹਾਂ, ਠੀਕ ਹੈ। ਉਹਨਾਂ ਦੀ ਸੰਗਤ ਕਰਕੇ ਵੀ ਸਾਨੂੰ ਨਾਮ ਜਪਣ ਦਾ ਚਾਉ ਅਤੇ ਉਮਾ ਪੈਦਾ ਹੁੰਦਾ ਹੈ, ਪਰ ਜਿਹੜਾ ਅਸਲੀ ਨਾਮ ਦਾ ਰੰਗ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਚੜ੍ਹਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਨ ਕੋ ਸਾਧੂ ਸੰਗ, ਜਿਨ੍ਹਾਂ ਨੂੰ ਪੂਰੇ ਗੁਰੂ ਦਾ ਸੰਗ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਿਆ, ਤਿੰਨੀ ਬ੍ਰਹਮ ਵਿਚਾਰਿਆ ਜੀਓ ਹੇ ਪਿਆਰੇ ਜੀਓ। ਫਿਰ ਉਹਨਾਂ ਨੇ ਅੱਗੇ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕੀਤੀ ਹੈ।
ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਗੁਰੂ ਦਾ ਸੰਗ ਤੇ ਨਾਮ ਦਾ ਰੰਗ ਚੜ੍ਹਿਆ ਹੈ, ਫਿਰ ਉਹਨਾਂ ਨੇ ਉਸ ਬ੍ਰਹਮ ਦੀ ਵਿਚਾਰ ਕੀਤੀ ਹੈ, ਆਤਮਾ ਨੂੰ ਬ੍ਰਹਮ ਰੂਪ ਕਰਕੇ ਵਿਚਾਰਿਆ ਹੈ ਅਤੇ ਜਨਮ ਸਵਾਰਿਆ, ਆਪਣਾ ਜਨਮ ਵੀ ਉਹਨਾਂ ਨੇ ਸਵਾਰ ਲਿਆ। ਪੂਰਨ ਕਿਰਪਾ ਪ੍ਰਭ ਕਰੀ, ਅਤੇ ਫਿਰ ਉਹਨਾਂ 'ਤੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਪੂਰਨ ਕਿਰਪਾ ਕਰ ਦਿੱਤੀ। ਅਤੇ ਪੂਰੀ ਕਿਰਪਾ ਦਾ ਫਲ ਕੀ ਹੈ? ਜਿਨ੍ਹਾਂ 'ਤੇ ਵਾਹਿਗੁਰੂ ਪੂਰੀ ਕਿਰਪਾ ਕਰ ਦਿੰਦਾ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਫਿਰ ਉਹਨਾਂ ਦਾ ਮਨ ਕਾਬੂ ਵਿੱਚ ਆ ਜਾਂਦਾ। ਇਹ ਪੂਰਨ ਕਿਰਪਾ ਦੀ ਨਿਸ਼ਾਨੀ ਹੈ। ਅਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਕਦੇ ਕੋਈ ਮਾੜਾ ਪੁਰਨਾ ਉੱਠਦਾ ਹੀ ਨਹੀਂ, ਹਰ ਵੇਲੇ ਸਿਮਰਨ ਦੀ ਹੀ ਰੌ ਚੱਲਦੀ ਰਹਿੰਦੀ ਹੈ। ਹਜ਼ੂਰ ਕਹਿੰਦੇ ਨੇ ਉਹਨਾਂ 'ਤੇ ਉਸ ਮਾਲਕ ਨੇ ਪੂਰਨ ਕਿਰਪਾ ਕਰ ਦਿੱਤੀ।
ਕਰ ਗਹਿਲੀ ਨੇ ਹਰ ਜਸੋ ਦੀਨੇ, ਜੋਨ ਨ ਤਾਵੈ ਨਹਿ ਮਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰ ਗਹਿਲੀ ਨੇ, ਉਹਨਾਂ ਦੇ ਮਨ ਰੂਪੀ ਹੱਥ ਨੂੰ ਪਕੜ ਕੇ ਵਾਹਿਗੁਰੂ ਨੇ ਆਪਣੇ ਗਲ ਦੇ ਨਾਲ ਲਾ ਲਿਆ ਹਰ ਜਸੋ ਦੀਨੇ, ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਨੇ ਜਸ ਕੀਰਤਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਜੂਨ ਨਾ ਤਾਵੈ, ਹੁਣ ਉਹ ਹੋਰ ਜੂਨਾਂ ਵਿੱਚ ਨਹੀਂ ਤਾਵਾ ਕਰਨਗੇ, ਨਹਿ ਮਰੀ ਅਤੇ ਨਾ ਹੀ ਉਹਨਾਂ ਦੇ ਨੇੜੇ ਮੌਤ ਆਵੇਗੀ, ਕਿਉਂਕਿ ਜਿਨ੍ਹਾਂ ਦਾ ਹੱਥ ਵਾਹਿਗੁਰੂ ਪਰਮੇਸ਼ੁਰ ਆਪ ਪਕੜ ਲੈਂਦਾ ਹੈ ਤੇ ਫਿਰ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਤੇ ਜਿਨ੍ਹਾਂ ਨੂੰ ਆਪਣੇ ਸੀਨੇ ਦੇ ਨਾਲ ਲਾ ਲਵੇ ਤੇ ਫਿਰ ਉਹ ਕਦੇ ਜੂਨਾਂ ਵਿੱਚ ਨਹੀਂ ਧੌਂਦੇ ਤੇ ਨਾ ਹੀ ਕਦੇ ਮੌਤ ਦਾ ਸ਼ਿਕਾਰ ਹੁੰਦੇ ਹਨ।
ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਦਿਆਲ ਕਿਰਪਾਲ ਭੇਟਤ, ਇੱਥੇ ਵਿਸਰਾਮ ਲਾਉਣਾ, ਸੰਪਰਦਾਇ ਵਿਸਰਾਮ ਇੱਥੇ ਲੱਗਦਾ। ਸਤਿਗੁਰ ਦਿਆਲ ਕਿਰਪਾਲ ਭੇਟਤ, ਜਦੋਂ ਦਇਆ ਦੇ ਘਰ ਕਿਰਪਾਲੂ ਸਤਿਗੁਰੂ ਮਿਲੇ ਤੇ ਫਿਰ ਕੀ ਹੋਇਆ, ਹਰੇ ਕਾਮ ਕ੍ਰੋਧ, ਤੇ ਕਾਮ ਕ੍ਰੋਧ ਉਹਨਾਂ ਨੇ ਹਰੇ ਨਾਸ ਕਰ ਦਿੱਤੇ ਤੇ ਨਾਲ ਹੀ ਲੋਭ ਮਾਰਿਆ ਤੇ ਲੋਭ ਨੂੰ ਵੀ ਮਾਰ ਸੁੱਟਿਆ। ਕਿਉਂਕਿ ਜਦੋਂ ਪੂਰਨ ਤੇ ਸੱਚੇ ਸਤਿਗੁਰੂ ਮਿਲਦੇ ਨੇ ਤੇ ਫਿਰ ਉਦੋਂ ਇਹਨਾਂ ਵਿਕਾਰਾਂ ਤੋਂ ਵੀ ਜਿੱਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਮੋਹ ਮਲ ਬਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓਂ ਝਾੜਿਓ। ਇਹ ਗੁਰੂ ਦੀ ਮਹਿਮਾ ਹੈ, ਜਦੋਂ ਗੁਰੂ ਕਿਰਪਾ ਕਰ ਦਿੰਦੇ ਨੇ ਹਰੇ ਕਾਮ ਕ੍ਰੋਧ, ਤੇ ਕਾਮ ਕ੍ਰੋਧ ਨੂੰ ਹਰੇ ਨਾਸ ਕਰ ਦਿੰਦੇ ਹਨ ਤੇ ਲੋਭ ਨੂੰ ਵੀ ਉਹਨਾਂ ਨੇ ਮਾਰ ਸੁੱਟਿਆ। ਤੇ ਹੁਣ ਜਿਹੜੇ ਨਵੇਂ ਕਈ ਵਿਦਵਾਨ ਜਾਂ ਪਾਠੀ ਉਹ ਹਰੇ ਤੇ ਵੀ ਵਿਸਰਾਮ ਲਾਉਂਦੇ ਨੇ, ਪਰ ਸੰਪਰਦਾਇ ਵਿਸਰਾਮ ਤੇ ਅਰਥ ਭੇਟਾ ਤੇ ਹੀ ਹੈ। ਤੇ ਜਿਵੇਂ ਉਹ ਵਿਸਰਾਮ ਲਾਉਂਦੇ ਨੇ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ, ਉਹ ਇਸ ਤਰ੍ਹਾਂ ਅਰਥ ਕਰਦੇ ਨੇ ਵੀ ਜਿਨ੍ਹਾਂ ਨੂੰ ਦਿਆਲੂ ਕਿਰਪਾਲੂ ਸਤਿਗੁਰੂ ਮਿਲਦੇ ਨੇ ਤੇ ਉਹ ਫਿਰ ਹਰੇ ਭਰੇ ਹੋ ਜਾਂਦੇ ਨੇ, ਕਾਮ ਕ੍ਰੋਧ ਲੋਭ ਮਾਰਿਆ, ਫਿਰ ਉਹਨਾਂ ਨੇ ਕਾਮ ਕ੍ਰੋਧ ਲੋਭ ਨੂੰ ਮਾਰ ਲਿਆ।
ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਥਨ ਨਾ ਜਾਏ ਅਕਥ ਸੁਆਮੀ, ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਬਈ ਅਕਥ ਹੈ, ਕਥਨ ਨਾ ਜਾਏ ਉਹ ਵਰਣਨ ਨਹੀਂ ਕੀਤੀ ਜਾ ਸਕਦੀ। ਸਦਕਾ ਜਾਏ ਨਾਨਕ ਵਾਰਿਆ, ਹਜ਼ੂਰ ਕਹਿੰਦੇ ਬਈ ਮੈਂ ਤੇ ਉਸ ਤੋਂ ਮਨ ਕਰਕੇ ਸਰੀਰ ਕਰਕੇ ਅਤੇ ਬਾਣੀ ਕਰਕੇ ਸਦਕੇ ਜਾਣਾ ਹਾਂ, ਕੁਰਬਾਨ ਜਾਣਾ ਹਾਂ। ਸਦਕਾ ਜਾਏ ਦਾ ਅਰਥ ਵੀ ਉਹੀ ਹੈ ਅਤੇ ਵਾਰਿਆ ਦਾ ਅਰਥ ਵੀ, ਵੀ ਮੈਂ ਮਨ ਕਰਕੇ ਵੀ ਤਨ ਕਰਕੇ ਵੀ ਅਤੇ ਬਾਣੀ ਕਰਕੇ ਵੀ ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਣਾ ਹਾਂ, ਕਿਉਂਕਿ ਉਸ ਦੀ ਮਹਿਮਾ ਤੇ ਅਕਥ ਹੈ, ਮੈਂ ਉਸ ਦੀ ਮਹਿਮਾ ਬਿਆਨ ਕਰ ਹੀ ਨਹੀਂ ਸਕਦਾ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋਂ, ਤੂੰ ਠਾਕਰ ਊਚ ਭਗਵਾਨਾ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਿਨ ਹੀ ਲਹੀ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਛੰਦ ਉਚਾਰਨ ਕੀਤਾ ਹੈ, ਸ਼ੇਸ਼ ਨਾਗ ਤਰਸਹਿਸ ਬਨਾਈ, ਦੁਆ ਸਹੰਸਰ ਰਸਨਾਹਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਹਜ਼ੂਰ ਕਹਿੰਦੇ ਨੇ ਸ਼ੇਸ਼ ਨਾਗ ਜਿਸਦਾ 1000 ਮੂੰਹ ਹੈ, 2000 ਜਿਸ ਦੀਆਂ ਜ਼ਬਾਨਾਂ ਨੇ, ਉਹ 2000 ਜ਼ਬਾਨਾਂ ਦੇ ਨਾਲ ਨਿਤ ਨਵੇਂ ਤੋਂ ਨਵੇਂ ਤੇਰੀ ਸਫਾਤੀ ਨਾਮ ਉਚਾਰਨ ਕਰਦਾ। ਜਦ ਤੋਂ ਧਰਤੀ ਬਣੀ ਹੈ ਉਸ ਵੇਲੇ ਤੋਂ ਲੈ ਕੇ ਸ਼ੇਸ਼ਨਾਗ ਤੇਰੇ ਨਿਤ ਨਵੇਂ ਨਵੇਂ ਨਾਮ ਉਚਾਰਨ ਕਰ ਰਿਹਾ ਹੈ, ਤੇ ਪਰ ਹਜ਼ੂਰ ਕਹਿੰਦੇ ਤੁਮਰੋ ਤਉ ਨਾ ਪਾਵਤ ਪਾਰਾ, ਤਾਂ ਵੀ ਉਹ ਤੇਰਾ ਅੰਤ ਪਾਰਾ ਵਾਰ ਨਹੀਂ ਪਾ ਸਕਦਾ। ਹੁਣ ਜਦੋਂ ਪਤਾ ਹੈ ਵੀ ਵਾਹਿਗੁਰੂ ਦੀ ਮਹਿਮਾ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਤੇ ਫਿਰ ਉੱਥੋਂ ਤਾਂ ਬਲਿਹਾਰ ਹੀ ਜਾਣਾ ਪਵੇਗਾ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹ ਸਵਾਮੀ ਦੀ ਮਹਿਮਾ ਤੇ ਅਕਥ ਹੈ, ਕਥਨ ਨਹੀਂ ਜਾ ਸਕਦੀ, ਮੈਂ ਤੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਸ ਤੋਂ ਬਲਿਹਾਰ ਹੀ ਜਾ ਸਕਦਾ ਹਾਂ, ਇਸ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ। ਇਸ ਲਈ ਸਾਨੂੰ ਉਸ ਵਾਹਿਗੁਰੂ ਤੋਂ ਕੁਰਬਾਨ ਹੋ ਜਾਣਾ ਚਾਹੀਦਾ ਹੈ। ਕੁਰਬਾਨ ਹੋਣ ਤੋਂ ਮੁਰਾਦ ਇਹ ਹੈ ਵੀ ਆਪਣੇ ਤਨ ਦਾ ਵੀ ਅਵਮਾਨ ਛੱਡ ਦੇਣਾ ਹੈ ਅਤੇ ਮਨ ਦਾ ਵੀ ਹੰਕਾਰ ਛੱਡ ਦੇਣਾ ਹੈ ਅਤੇ ਬਾਣੀ ਦਾ ਵੀ ਮਾਣ ਛੱਡ ਦੇਣਾ। ਇਸ ਢੰਗ ਦੇ ਨਾਲ ਇਹ ਕੁਰਬਾਨ ਹੋਣ ਦੀ ਅਵਸਥਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਾਵਨ ਪਵਿੱਤਰ ਦੱਖਣੇ ਸ਼ਲੋਕ ਅਤੇ ਸੰਤਾਂ ਵਿੱਚ ਜੋ ਉਪਦੇਸ਼ ਬਖਸ਼ੇ ਨੇ ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ, ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।